ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 95 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਮੂਸਾ, ਖੁਦਾ ਦੀ ਸ਼ਰੀਅਤ ਤੇ ਤੀਜੀ ਨਜ਼ਰਸਾਨੀ ਏ। ਅੱਜ ਅਸੀਂ ਅੰਬੀਆ ਦੇ ਉਸ ਪੈਗਾਮ ਤੇ ਗੌਰ ਫਿਕਰ ਜਾਰੀ ਰੱਖਾਂਗੇ ਜੋ ਕਿ ਗੁਨਾਹਗਾਰ ਵਾਸਤੇ ਖੁਸ਼ਖਬਰੀ ਏ ਕਿ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਹੋ ਸਕਦੇ ਨੇ। ਅਸੀਂ ਹਜੇ ਤੱਕ ਤੁਰੈਤ ਦੀ ਕਿਤਾਬ ਤੇ ਗੌਰ ਫਿਕਰ ਕਰਨ ਡੇ ਹਾਂ, ਇੱਕ ਐਸੀ ਕਿਤਾਬ ਜਿਹਨੂੰ ਖੁਦਾ ਨੇ ਆਪਣੇ ਨਬੀ ਮੂਸਾ ਦੇ ਜ਼ਿਹਨ ਵਿੱਚ ਰੱਖਿਆ। ਜਿਵੇਂ ਕਿ ਅਸੀਂ ਸਿੱਖਦੇ ਹਾਂ ਕਿ ਮੂਸਾ ਦੀ ਤੁਰੈਤ ਉਹਨਾਂ ਲੋਕਾਂ ਵਾਸਤੇ ਬੜੀ ਅਹਿਮੀਅਤ ਦੀ ਹਾਮਿਲ ਏ ਜਿਹੜੇ ਸੱਚਾਈ ਨੂੰ ਜਾਣਨਾ ਚਾਹੁੰਦੇ ਨੇ। ਇਹ ਉਸ ਚੀਜ਼ ਦੀ ਬੁਨਿਆਦ ਸੀ ਜਿਹਨੂੰ ਖੁਦਾ ਨੇ ਕਾਇਮ ਕੀਤਾ ਤਾਂ ਕਿ ਅਸੀਂ ਸੱਚਾਈ ਨੂੰ ਜਾਣ ਸਕੀਏ। ਤੁਰੈਤ ਦੇ ਆਗਾਜ਼ ਵਿੱਚ ਵੇਖਦੇ ਹਾਂ ਕਿ ਆਦਮ ਗੁਨਾਹ ਕਰਦਾ। ਆਦਮ ਦਾ ਗੁਨਾਹ ਉਹਦੀ ਆਉਣ ਵਾਲੀਆਂ ਨਸਲਾਂ ਦੇ ਅਸਰ ਅੰਦਾਜ਼ ਹੁੰਦਾ ਅਤੇ ਇੱਕ ਮੁਤੱਦੀ ਬਿਮਾਰੀ, ਦੁੱਖ ਅਤੇ ਮੌਤ ਸਾਬਤ ਹੋਇਆ ਜਿਸ ਦੀ ਖੁਦਾ ਨੇ ਪਿਸ਼ਨਗੋਈ ਕੀਤੀ ਸੀ। ਲੇਕਿਨ ਖੁਦਾ ਦਾ ਸ਼ੁਕਰ ਏ ਕਿ ਕਲਾਮ ਮੁਕੱਦਸ ਦੱਸਦਾ ਕਿ ਜਿੱਥੇ ਗੁਨਾਹ ਜ਼ਿਆਦਾ ਹੋਇਆ ਖੁਦਾ ਦਾ ਫਜ਼ਲ ਉਸ ਤੋਂ ਦੁੱਗਣਾ ਹੋਇਆ। ਰੋਮੀਓ ਦੀ ਕਿਤਾਬ ਬਾਬ 5 ਤੇ ਆਇਤ ਨੰਬਰ 20। ਜੀ ਹਾਂ, ਜਦੋਂ ਆਦਮ ਤੇ ਹਵਾ ਨੇ ਗੁਨਾਹ ਕੀਤਾ ਤੇ ਖੁਦਾ ਨੇ ਆਪਣੇ ਫਜ਼ਲ ਦੇ ਨਾਲ ਇਸ ਗੱਲ ਦਾ ਐਲਾਨ ਕੀਤਾ ਕਿ ਇੱਕ ਦਿਹਾੜੇ ਇਸ ਦੁਨੀਆਂ ਵਿੱਚ ਆਪਣਾ ਨਜਾਤ ਦਹਿੰਦਾ ਭੇਜਾਂਗਾ ਜਿਹੜਾ ਆਦਮ ਦੀ ਔਲਾਦ ਤੇ ਉਹਦੇ ਗੁਨਾਹ ਦੀ ਲਾਨਤ ਤੋਂ ਉਹਨਾਂ ਨੂੰ ਨਜਾਤ ਬਖਸ਼ੇਗਾ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਇਬਰਾਹਿਮ ਦੇ ਨਾਲ ਵਾਅਦਾ ਕੀਤਾ ਕਿ ਮੈਂ ਤੇਰੀ ਨਸਲ ਤੋਂ ਇੱਕ ਐਸੀ ਕੌਮ ਬਣਾਵਾਂਗਾ ਜਿਸ ਵਿੱਚੋਂ ਅੰਬੀਆ ਆਵਣਗੇ ਤੇ ਨਜਾਤ ਦਹਿੰਦਾ ਵੀ। ਇੰਜ ਇਬਰਾਹਿਮ ਦਾ ਬੇਟਾ ਇਜ਼ਹਾਕ, ਜਿਸ ਦਾ ਬੇਟਾ ਯਾਕੂਬ ਤੇ ਉਹਦੇ 12 ਬੇਟੇ ਜਿਨ੍ਹਾਂ ਵਿੱਚੋਂ ਇਸਰਾਇਲ ਦੇ 12 ਕਬੀਲੇ ਸਨ, ਪੈਦਾ ਹੋਏ। ਆਓ ਵੇਖੀਏ ਕਿ ਖੁਦਾ ਨੇ ਕਿਸ ਤਰ੍ਹਾਂ ਇਬਰਾਹਿਮ ਦੀ ਨਸਲ ਨੂੰ ਬਤੌਰ ਇਸਰਾਇਲ ਇਸਤੇਮਾਲ ਕੀਤਾ ਤਾਂ ਕਿ ਉਹ ਲੋਕਾਂ ਨੂੰ ਸਿਖਾ ਸਕੇ ਕਿ ਖੁਦਾ ਇਨਸਾਨਾਂ ਤੋਂ ਕੀ ਚਾਹੁੰਦਾ ਅਤੇ ਇੱਕ ਗੁਨਾਹਗਾਰ ਕਿਸ ਤਰ੍ਹਾਂ ਕਿਸ ਰਾਸਤੇ ਨੂੰ ਅਪਣਾ ਕੇ ਖੁਦਾ ਦੀ ਅਦਾਲਤ ਤੋਂ ਬਚ ਸਕਦਾ ਹੈ। ਜਦੋਂ ਅਸੀਂ ਤੁਰੈਤ ਦੀ ਕਿਤਾਬ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਖੁਦਾ ਨੇ ਬਨੀ ਇਸਰਾਇਲ ਨੂੰ 40 ਸਾਲ ਮਿਸਰ ਦੀ ਗੁਲਾਮੀ ਵਿੱਚ ਰੱਖਿਆ। ਖੁਦਾ ਨੇ ਇਬਰਾਹਿਮ ਨੂੰ ਇਸ ਬਾਰੇ ਵਿੱਚ ਪਹਿਲੀ ਦੱਸ ਦਿੱਤਾ ਸੀ। ਇੰਜ ਜਦੋਂ ਖੁਦਾ ਦਾ ਮੁਕਰਰ ਵੇਲਾ ਆਇਆ ਤਾਂ ਖੁਦਾ ਨੇ ਮੂਸਾ ਨੂੰ ਬਨੀ ਇਸਰਾਇਲ ਵਾਸਤੇ ਭੇਜਿਆ। ਮੂਸਾ ਖੁਦ ਵੀ ਇਸਰਾਇਲੀ ਸੀ ਜਿਹੜਾ ਫਿਰਾਉਨ ਦੇ ਘਰ ਵਿੱਚ ਪਲਿਆ ਬੜਿਆ ਸੀ। ਫਿਰਾਉਨ ਮਿਸਰ ਦਾ ਸਰੀਰ ਬਾਦਸ਼ਾਹ ਸੀ। ਖੁਦਾ ਨੇ ਮੂਸਾ ਨੂੰ ਫਿਰਾਉਨ ਦੇ ਕੋਲ ਇਹ ਆਖਣ ਵਾਸਤੇ ਭੇਜਿਆ ਕਿ ਖੁਦਾਵੰਦ ਖੁਦਾ ਕਹਿੰਦਾ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਕਿ ਉਹ ਮੇਰੀ ਇਬਾਦਤ ਕਰਨ। ਲੇਕਿਨ ਫਿਰਾਉਨ ਨੇ ਐਸਾ ਕਰਨ ਤੋਂ ਮਨ੍ਹਾ ਕੀਤਾ ਅਤੇ ਤੰਜ਼ ਕਰਦਿਆਂ ਹੋਇਆ ਆਖਣ ਲੱਗਾ ਕਿ ਖੁਦਾ ਕੌਣ ਏ, ਮੈਂ ਕਦੀ ਵੀ ਕੌਮ ਬਨੀ ਇਸਰਾਇਲ ਨੂੰ ਜਾਵਣ ਨਹੀਂ ਦੇਵਾਂਗਾ। ਇੰਜ ਖੁਦਾ ਨੇ ਆਪਣੀ ਤਾਕਤ ਅਤੇ ਕੁਦਰਤ ਫਿਰਾਉਨ ਅਤੇ ਮਿਸਰੀਆਂ ਨੂੰ ਵਿਖਾਉਣ ਵਾਸਤੇ ਉਹਨਾਂ 'ਤੇ 9 ਆਫ਼ਤਾਂ ਨਾਜ਼ਲ ਕੀਤੀਆਂ, ਲੇਕਿਨ ਬਨੀ ਇਸਰਾਇਲ ਨੂੰ ਮਹਿਫੂਜ਼ ਰੱਖਿਆ। ਫਿਰ ਵੀ ਖੁਦਾ ਨੇ ਜੋ ਨਿਸ਼ਾਨ ਅਤੇ ਅਜਾਇਬ ਫਿਰਾਉਨ ਦੇ ਸਾਹਮਣੇ ਰੱਖੇ ਉਹ ਉਹਨੂੰ ਤਬਦੀਲ ਨਾ ਕਰ ਸਕੇ ਅਤੇ ਨਾ ਹੀ ਉਹਨੇ ਖੁਦਾ ਦੇ ਹੁਕਮ ਨੂੰ ਮੰਨਿਆ। ਉਦੋਂ ਖੁਦਾ ਨੇ ਮੂਸਾ ਨੂੰ ਆਖਿਆ ਕਿ ਮੈਂ ਇੱਕ ਹੋਰ ਆਫ਼ਤ ਮਿਸਰ 'ਤੇ ਨਾਜ਼ਲ ਕਰਾਂਗਾ ਜਿਸ ਤੋਂ ਬਾਅਦ ਫਿਰਾਉਨ ਬਨੀ ਇਸਰਾਇਲ ਨੂੰ ਜਾਨ ਦੇਵੇਗਾ। ਤੁਸੀਂ ਜਾਣਦੇ ਹੋ ਉਹ ਆਫ਼ਤ ਕੀ ਸੀ? ਜੀ ਹਾਂ, ਉਹ ਆਫ਼ਤ ਇਹ ਸੀ ਕਿ ਹਰ ਇੱਕ ਮਿਸਰੀ ਖਾਨਦਾਨ ਵਿੱਚੋਂ ਉਹਦੇ ਪਹਿਲੋਠੇ ਮਰ ਜਾਣਗੇ। ਇੰਜ ਅਸੀਂ ਵੇਖਿਆ ਕਿ ਖੁਦਾ ਨੇ ਮਿਸਰੀਆਂ ਦੇ ਪਹਿਲੋਠਿਆਂ ਨੂੰ ਮਾਰ ਦਿੱਤਾ, ਲੇਕਿਨ ਬਨੀ ਇਸਰਾਇਲ ਦੇ ਪਹਿਲੋਠੇ ਉਸ ਆਫ਼ਤ ਤੋਂ ਬਚ ਰਹੇ ਅਤੇ ਇਸ ਦੀ ਵਜ੍ਹਾ ਬਰੇ ਦਾ ਖੂਨ ਸੀ। ਕਿਉਂਕਿ ਖੁਦਾ ਦੀ ਫਰਮਾ ਬਰਦਾਰੀ ਵਿੱਚ ਬਨੀ ਇਸਰਾਇਲ ਨੇ ਆਪਣੇ ਘਰਾਂ ਦੀ ਚੌਕਟਾਂ 'ਤੇ ਬਰੇ ਦਾ ਖੂਨ ਲਾ ਰੱਖਿਆ ਸੀ। ਖੁਦਾ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਬਰੇ ਦਾ ਖੂਨ ਨਿਸ਼ਾਨ ਹੋਵੇਗਾ ਅਤੇ ਜਦੋਂ ਮੈਂ ਖੂਨ ਵੇਖਾਂਗਾ ਤਾਂ ਮੈਂ ਉਸ ਕਾਰ ਨੂੰ ਛੱਡ ਦੇਵਾਂਗਾ ਅਤੇ ਕੋਈ ਆਫ਼ਤ ਤੁਹਾਨੂੰ ਛੂਹ ਨਾ ਪਾਏਗੀ। ਖਰੂਜ ਦੀ ਕਿਤਾਬ ਬਾਬ 12 ਅਤੇ ਆਇਤ ਨੰਬਰ 10। ਇਸ ਤਰ੍ਹਾਂ ਖੁਦਾ ਨੇ ਬਨੀ ਇਸਰਾਇਲ ਦੇ ਪਹਿਲੋਠਿਆਂ ਨੂੰ ਨਾ ਮਾਰਿਆ ਅਤੇ ਉਹਨੇ ਬਨੀ ਇਸਰਾਇਲ ਨੂੰ ਫਿਰਾਉਨ ਦੇ ਹੱਥੋਂ ਬਚਾਇਆ। ਜਿਵੇਂ ਕਿ ਅਸੀਂ ਵੇਖਿਆ ਕਿ ਖੁਦਾ ਨੇ ਬਨੀ ਇਸਰਾਇਲ ਨੂੰ ਫਿਰਾਉਨ ਦੇ ਗਲਬੇ ਤੋਂ ਰਿਹਾਈ ਦਿੱਤੀ। ਇਸੇ ਬਾਰੇ ਵਿੱਚ ਖੁਦਾ ਦੇ ਕਲਾਮ ਵਿੱਚ ਮਰਕੂਮ ਏ ਕ੍ਰੰਥੀਓ ਦੇ ਨਾਮ ਪਹਿਲੇ ਖਤ 'ਚ ਬਾਬ 10 ਤੇ ਆਇਤ ਨੰਬਰ 11 ਵਿੱਚ ਇਹ ਗੱਲਾਂ ਉਹਨਾਂ ਤੇ ਇਬਰਤ ਵਾਸਤੇ ਵਾਕੇ ਹੋਈਆਂ ਤੇ ਸਾਡੇ ਆਖਰੀ ਜ਼ਮਾਨੇ ਵਾਲਿਆਂ ਦੀ ਨਸੀਹਤ ਵਾਸਤੇ ਲਿਖੀਆਂ ਗਈਆਂ। ਬਰੇ ਦੇ ਖੂਨ ਦਾ ਬਿਆਨ ਜਿਸ ਵਿੱਚ ਖੁਦਾ ਨੇ ਬਣੀ ਇਸਰਾਇਲ ਦੇ ਪਹਿਲੋਠਿਆਂ ਨੂੰ ਮੌਤ ਤੋਂ ਮਹਿਫੂਜ਼ ਰੱਖਿਆ ਇੱਕ ਮਿਸਾਲ ਹੈ। ਇਹ ਮਿਸਾਲ ਨਿਜਾਤ ਦੇ ਰਾਸਤੇ ਵਾਸਤੇ ਤਿਆਰ ਕੀਤੀ ਗਈ ਹੈ ਜਿਸ ਵਿੱਚ ਖੁਦਾ ਗੁਨਾਹਗਾਰ ਨੂੰ ਸ਼ੈਤਾਨ ਤੋਂ ਨਿਜਾਤ ਦੇਵੇਗਾ ਜੋ ਫਿਰਾਉਨ ਤੋਂ ਕਿਧਰੇ ਜ਼ਿਆਦਾ ਸ਼ਰੀਰ ਹੈ। ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਤਮਾਮ ਨਸਲੇ ਆਦਮ ਗੁਲਾਮਾਂ ਦੀ ਮਾਨੀ ਦੇ। ਸ਼ਾਇਦ ਤੁਹਾਡੇ ਵਿੱਚੋਂ ਬਾਜ਼ ਐ ਆਖਣ ਕਿ ਹਾਂ ਅਸੀਂ ਗੁਲਾਮ ਤੇ ਹੈ ਵਾਂ ਮਗਰ ਖੁਦਾ ਦੇ, ਲੇਕਿਨ ਇੰਜੀਲ ਮੁਕੱਦਸ ਵਿੱਚ ਖੁਦਾਮ ਯਿਸੂ ਮਸੀਹ ਨੇ ਜੋ ਬਿਆਨ ਕੀਤਾ ਹੈ ਉਹ ਗੱਲ ਇਸ ਤੋਂ ਫਰਕ ਹੈ। ਯੋਹਨਾ ਦੀ ਜੀਲ ਬਾਬ 8 ਤੇ ਆਇਤ ਨੰਬਰ 34 ਵਿੱਚ ਮਰਕੂਮ ਹੈ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜੋ ਕੋਈ ਗੁਨਾਹ ਕਰਦਾ ਗੁਨਾਹ ਦਾ ਗੁਲਾਮ ਹੈ, ਅਤੇ ਚੂੰਕਿ ਤਮਾਮ ਨਸਲੇ ਆਦਮ ਗੁਨਾਹ ਦੀ ਗੁਲਾਮ ਹੈ ਇਸ ਲਈ ਉਹ ਸ਼ੈਤਾਨ ਦੇ ਵੀ ਗੁਲਾਮ ਨੇ, ਕਿਉਂਕਿ ਸ਼ੈਤਾਨ ਗੁਨਾਹ ਦਾ ਮਾਲਿਕ ਹੈ। ਯਾਨੀ ਗੱਲ ਇਹ ਵੀ ਕਿ ਜੋ ਕੋਈ ਸ਼ੈਤਾਨ ਦਾ ਗੁਲਾਮ ਹੈ ਉਹ ਖੁਦ ਨੂੰ ਆਜ਼ਾਦ ਕਰਵਾਉਣ ਦੇ ਕਾਬਿਲ ਨਹੀਂ। ਕਿ ਕੋਈ ਗੁਲਾਮ ਖੁਦ ਨੂੰ ਆਜ਼ਾਦ ਕਰਵਾ ਸਕਦਾ? ਕੀ ਉਹਦੇ ਕੋਲ ਕੁਝ ਐਸਾ ਹੋ ਸਕਦਾ ਜਿਹਨੂੰ ਉਹ ਆਪਣੇ ਮਾਲਕ ਨੂੰ ਦੇਵੇ ਕਿ ਉਹਨੂੰ ਆਜ਼ਾਦ ਕਰ ਦੇਵੇ? ਸ਼ਾਇਦ ਐਸਾ ਉਦੋਂ ਹੋਵੇ ਜਦੋਂ ਮਾਲਕ ਚੰਗਾ ਹੋਵੇ, ਲੇਕਿਨ ਸ਼ੈਤਾਨ ਇਸ ਦੀ ਮਾਨਿਤ ਮਾਲਕ ਨਹੀਂ ਹੈ। ਇਹ ਤਵੱਕੋ ਨਹੀਂ ਕੀਤੀ ਜਾ ਸਕਦੀ ਕਿ ਜਿਵੇਂ ਫਿਰਾਉਣ, ਸ਼ੈਤਾਨ ਆਪਣੀ ਮਰਜ਼ੀ ਦੇ ਨਾਲ ਆਪਣੇ ਗੁਲਾਮਾਂ ਨੂੰ ਆਜ਼ਾਦ ਨਹੀਂ ਕਰਨਾ ਚਾਹੁੰਦਾ। ਉਹ ਕਦੀ ਵੀ ਐਸਾ ਨਹੀਂ ਕਰੇਗਾ। ਅਸੀਂ ਜੋ ਆਦਮ ਦੀ ਨਸਲ ਵਿੱਚੋਂ ਹਾਂ, ਕਿਸੇ ਲਾਨਤੀ ਹਾਂ? ਕਿ ਕੋਈ ਐਸੀ ਹਸਤੀ ਹੈ ਵੀ ਜੋ ਸਾਨੂੰ ਸ਼ੈਤਾਨ ਦੇ ਇਖਤਿਆਰ ਤੋਂ ਮੁਖਲਿਸੀ ਦਿਲਾ ਸਕੇ, ਜਿਹਨੇ ਸਾਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ? ਜੀ ਹਾਂ, ਖੁਦਾ ਦੀ ਤਾਰੀਫ ਹੋਵੇ ਕਿ ਐਸਾ ਨਿਜਾਤ ਦਹਿੰਦਾ ਮੌਜੂਦ ਹੈ। ਖੁਦਾ ਨੇ ਇੱਕ ਹਸਤੀ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਕਿ ਸਾਨੂੰ ਰਿਹਾਈ ਦਿਲਾਏ। ਉਹ ਕਾਦਿਰ ਤੇ ਰਾਸਤ ਮੁਨੱਜੀ ਹੈ, ਯਾਨੀ ਯਿਸੂ ਮਸੀਹ, ਜਿਹੜਾ ਆਸਮਾਨ ਤੋਂ ਆਇਆ, ਜਿਸ ਦੀ ਤਮਾਮ ਅੰਬੀਆਂ ਨੇ ਪਿਸ਼ਨਗੋਈਆਂ ਕੀਤੀਆਂ। ਤੁਰੇਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਖੁਦਾ ਨੇ ਸ਼ੈਤਾਨ ਦਾ ਸਰ ਕੁਚਲਣ ਵਾਸਤੇ ਇੱਕ ਨਜਾਤ ਦਹਿੰਦੇ ਦਾ ਵਾਅਦਾ ਕੀਤਾ ਜੋ ਇੱਕ ਕੰਵਾਰੀ ਤੋਂ ਪੈਦਾ ਹੋਵੇਗਾ। ਜ਼ਬੂਰ ਦੀ ਕਿਤਾਬ ਵਿੱਚ ਅਸੀਂ ਦਾਊਦ ਨਬੀ ਦੇ ਬਿਆਨ ਨੂੰ ਪੜ੍ਹਦੇ ਹਾਂ ਕਿ ਨਜਾਤ ਦਹਿੰਦਾ ਜਿਹਨੂੰ ਖੁਦਾ ਆਪਣਾ ਬੇਟਾ ਕਹਿੰਦਾ ਹੈ, ਨਹਾਇਤ ਹੋਲਨਾਕ ਮੌਤ ਮਰੇਗਾ, ਉਹਦੇ 'ਤੇ ਤਸ਼ੱਦਦ ਕੀਤਾ ਜਾਏਗਾ, ਉਹਦੇ ਹੱਥਾਂ ਦੇ ਪੈਰਾਂ ਨੂੰ ਛੇਦਿਆ ਜਾਏਗਾ। ਇੰਜੀਲ ਮੁਕੱਦਸ ਵਿੱਚ ਅਸੀਂ ਇਸ ਨਜਾਤ ਦਹਿੰਦੇ ਦੇ ਬਾਰੇ ਵਿੱਚ ਤਫਸੀਲ ਨਾਲ ਪੜ੍ਹਦੇ ਹਾਂ। ਉਹ ਯਿਸੂ ਹੈ ਜਿਹੜਾ ਮਰੀਮ ਦਾ ਬੇਟਾ ਹੈ, ਜਿਹਨੇ ਕਾਮਲ ਜ਼ਿੰਦਗੀ ਗੁਜ਼ਾਰੀ ਅਤੇ ਫਿਰ ਸਲੀਬ 'ਤੇ ਸਾਡੇ ਗੁਨਾਹਾਂ ਦੀ ਖਾਤਰ ਮੋਇਆ ਅਤੇ ਫਿਰ ਕਬਰ ਵਿੱਚੋਂ ਜੀ ਉੱਠਿਆ। ਜੀ ਹਾਂ, ਯਿਸੂ ਮਸੀਹੀ ਉਹ ਹਸਤੀ ਹੈ ਜਿਹਦੇ ਮੁਤਲਿਕ ਖੁਦਾ ਦੇ ਨਬੀਆਂ ਨੇ ਲਿਖਿਆ ਕਿ ਉਹ ਗੁਨਾਹਗਾਰਾਂ ਦਾ ਨਜਾਤ ਦਹਿੰਦਾ ਹੋਵੇਗਾ, ਅਤੇ ਉਹਨੇ ਇਹਨਾਂ ਸਭ ਗੱਲਾਂ ਨੂੰ ਪੂਰਾ ਕੀਤਾ। ਖੁਦਾ ਦਾ ਕਲਾਮ ਯਿਸੂ ਮਸੀਹ ਦਾ ਖੁਦਾ ਦਾ ਬਰਾ ਬਿਆਨ ਕਰਦਾ ਹੈ, ਜਿਹਨੂੰ ਯਹੂਦੀਆਂ ਦੀ ਈਦ ਫਸਾ 'ਤੇ ਬਰੇ ਜ਼ਬਾ ਕੀਤੇ ਜਾਂਦੇ ਸਨ, ਉਂਝ ਹੀ ਯਿਸੂ ਮਸੀਹ ਨੇ ਸਾਨੂੰ ਸਜ਼ਾ ਤੋਂ ਬਚਾਉਣ ਵਾਸਤੇ ਆਪਣਾ ਖੂਨ ਸਲੀਬ 'ਤੇ ਵਹਾਇਆ। ਤਕਰੀਬਨ 1500 ਸਾਲਾਂ ਤੋਂ ਬਾਅਦ ਖੁਦਾ ਨੇ ਪਹਿਲੀ ਫਸਾ 'ਤੇ ਬਰੇ ਦੇ ਖੂਨ ਦੇ ਵਸੀਲੇ ਦੇ ਨਾਲ ਬਨੀ ਇਸਰਾਇਲ ਨੂੰ ਆਜ਼ਾਦ ਕਰਵਾਇਆ। ਖੁਦਾ ਨੇ ਇਹ ਹੁਕਮ ਦਿੱਤਾ ਕਿ ਆਦਮ ਦੀ ਨਸਲ ਯਿਸੂ ਮਸੀਹ ਨੂੰ ਕਿੱਲਾਂ ਦੇ ਨਾਲ ਜਕੜੇ, ਉਸ ਰਾਸਤ ਮਸੀਹ ਨੂੰ ਸਲੀਬ ਦੇਵੇ, ਅਤੇ ਇਹ ਈਦ ਫਸਾ ਦਾ ਹੀ ਦਿਨ ਸੀ ਜਦੋਂ ਉਹਨੂੰ ਸਲੀਬ 'ਤੇ ਕਿੱਲਾਂ ਦੇ ਨਾਲ ਜਕੜਿਆ ਗਿਆ। ਬਸ ਜਿਵੇਂ ਯਿਸੂ ਮਸੀਹ ਨੇ ਇਬਰਾਹਿਮ ਨੂੰ ਕੁਰਬਾਨੀ ਯਾਨੀ ਈਦ ਉਲ ਹਜ਼ਾ ਦੀ ਅਲਾਮਤ ਦੀ ਖੁਦ ਵਿੱਚ ਤਕਮੀਲ ਕੀਤਾ, ਉਂਝ ਹੀ ਯਿਸੂ ਮਸੀਹ ਨੇ ਫਸਾ ਦੇ ਬਰੇ ਦੀ ਅਲਾਮਤ ਨੂੰ ਵੀ ਪੂਰਾ ਕੀਤਾ। ਉਹ ਲੋਕ ਜਿਨ੍ਹਾਂ ਨੇ ਉਹਨੂੰ ਉਸ ਦਿਨ ਸਲੀਬ ਦਿੱਤੀ ਇਸ ਗੱਲ ਤੋਂ ਗਾਫਿਲ ਸਨ, ਲੇਕਿਨ ਖੁਦਾ ਨੇ ਮਸੀਹ ਦੀ ਕੁਰਬਾਨੀ ਦਾ ਦੁਨੀਆਂ ਦੀ ਤਖਲੀਕ ਤੋਂ ਪਹਿਲੇ ਹੀ ਮਨਸੂਬਾ ਬਣਾ ਰੱਖਿਆ ਸੀ। ਇਹ ਹਵਾਲਾ ਜਾਤ ਅਸੀਂ ਅਮਾਲ ਦੀ ਕਿਤਾਬ ਉਹਦੇ ਬਾਬ 3 ਅਤੇ ਮੁਕਾਸ਼ਵਾ ਦੀ ਕਿਤਾਬ ਬਾਬ 13 ਵਿੱਚ ਵੇਖ ਸਕਦੇ ਹਾਂ।
ਭਰਿਆ ਹੋਇਆ ਪਾਕ ਯਹੋਵਾ ਸਾਡਾ,
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।